परमेश्वर सर्व कला सला खुलदा होया तो ओदे वास्ते के कहंदा भगता तू तगड़ा है मेरी बांधी पर छुड़ावा बांध है भगत ना छूटे मोहे एक समय मोको गह बंद है तौफन मोह पै जवाब ना होए मैं मर्यादा बदी है कि जेरा पापी है मैं नरकां च पा देना है पर मेरे भगत कहंदे ने असीं भगती करके छुड़ा लेना रब कहंदा किहदी भगती करेंगे कहंदे तेरी तुहाडी भगती करके परमेश्वर छुड़ा लेना तेरे कोलों ही पापियां रब कहंदा मेरी मर्यादा सी मैं पापियां नरकां च पाउणा है ते मेरे गुरसिख संत भगत गुरसिख कहंदे ने नहीं वाहिगुरू असी नहीं पैण दे तुसी किवें ना पैण दोगे असी पंजा प्यारे दे रूप में होके तेरा खंडे का अमृत छकावांगे जो तेरा खंडे का अमृत छक लिया पंजा प्यारियां तो फिर जे तू भाई शमीर का 150 जन्म सुपने में भुगता दिता सी कलगिया वालिया बाजा वालिया सरबंस दानिया लोग प्रलोक के सहायक ते फिर हुण इस पापी नूं नहीं बख्शेगा हजूर छाती नाल ला के कहिंदे ने बख्श लवांगे इउं कीता तां बख्श लवांगे फिर एक समय मुक हो गया बंधा है जे किते किसी समय प्रेम नाल मैनू कोई बन लवे ना प्रेम दे बंधना विच तो फिर वो पै जवाब ना हो मैनू अगों गल ही नहीं करनी आउंदी मेरी चुप बठनी पैंदी मैं चुप कर जाना मैं कहना मैं सारा तुहाडे ही बस पर किवें कबीर आप सवार है मैं मिला जे भाई तू अपने आप नूं सवार लवे सवार पहला अपने आप नूं इधर तकिया जा रहा शराब पीती जाओ मास खाती जाओ जो मर्जी कुरीतियां करो बस आत्मा खुश रखो कि परमात्मा खुश हो जाओ चोर की आत्मा तो चोरी करके खुश है हूं तो इतों की पुलिस नहीं छड़ती कुत्ती फिर तजे न पाई फिरते हैं पहला इतों वाली पुलिस को पुछ लगे जे किसी चोर ने मन मर्जी की तो तुम खुश जे तुम पहले घड़िया लाई फिर उदाले पर सानू आ गया गुर सब की यह मन होड़ी है सियाणिया का कथन गुरु के शब्द द्वारा से इस मन रोकना गुरमुख अपना मन मारिया शब्द कसवटी लाए गुरमुखा ने अपने मन का मंदा सुभाव मार लिया है शब्द की कसवटी से परख दे जो गुरु का हुक्म है गुरु की बाणी में मेरा मन उस अनुसार है कि नहीं जिन्ना फर्क है उन्नी प्रीति त्याग है फिर परख के वेखता है सुनियारा उठाली पा के फिर सोने की धार परखदा है वह पत्थर की गीटी के उपर धार हाले भी कुछ मैली है पाओ दोबारा कुठाली तीसरी बारी पाओ जदों वह ठीक हो गया फिर परख खजाने पाया सराफी फिर ना ही पाई गया फिर नहीं पाया गया गुरसिख परखदा है अपने मन रूपी सोने सीत है सोना मन तू जोत स्वरूप है पर इस माया लागी भरम भुला जन्म जन्म की इस मन को मन लागी काला हुआ स्याह एक आदमी लकड़ारा लकड़ा मर जो दोपहरा हो गया लकड़ा चक रही है उतर पिया पर गर्मी बड़ी ते छां दी दृश्य बड़ी बड़ी दृश्य की छां बड़ी बढ़िया रखी उत्ते पंड ते लम्मा पै गया सौ गया आराम आया उठया विचार जी कर रहा सी कहावत है कि पंजाबियों ने हाथ नहीं चले रेंगे बंगालियों की जबान बंदा बैठा रो रही तो पाबी हिलाई जाएगा हाथी हिलाई जाएगा तिनका तोड़ी जाएगा पर आम बंदा रब का प्यारा नहीं उन्हें इंद्रिया से काबू पाया इन्हें विचार कर रहा कि धरती में फोड़ रहा कोई चिंता जी मन में है विच एक लाल निकल आया कुदरती लाल वह पड़ के जेब में पा लिया तो जेब सी मूहे वाली अगे आया नदी सी नदी तो पानी पीन लगा ख्याल ही नहीं आया कि जेब विचों कोई चीज डिगना पवे नीवा होया तो लाल उस नदी विच डिग अगे चला गया पछताउंदा होया उसनू जाला लग गया जाला सो कई दिन तो बाद कि उसने मच्छी खरीदी वो लाल उस मच्छी ने निकल रहा सी उसके पेट विचों निकल गया प्रतीत हुंदा है मनी भी कहिंदे हन अलंकार महापुरुख सुनाया करते मणि भी उसको क्या करते चिंता मणि मणि वो देखिए कि कोई कोई दम के जरूर निकलती है पर इसके उपर मैल पचैल दी है खबरे की चीज है कौन सी पिया होया कौन सी बड़ा भारी पहाड़ इन्हें रगड़ के वेख लीजिए जिमें जिमें रगड़िया तिवे तिवे चमक दमक निकलिए चमक दमक निकल तो बड़ा ही आश्चर्य होया बहुत बेकीमता लाल प्राप्त होया ਇਹ ਹੈ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ। ਸਾਡਾ ਮਨ ਰੂਪੀ ਲਾਲ ਇਹ ਜੀਵ ਰੂਪ ਲੱਕੜਹਾਰਾ ਵਿਚਾਰਾ ਇਹ ਮਿਹਨਤ ਮੁਸ਼ਕਤ ਹੈ ਕੀ ਕਰਦਾ ਹੈ, ਕਿਸੇ ਧੂਣੀਆਂ ਤਾਲੀਆਂ ਜਲ ਤਾਰੇ ਕਰ ਲਏ, ਪੁੱਠਾ ਲਮਕ ਲਿਆ, ਵਰਤ ਰੱਖ ਲਿਆ, ਇਹ ਮਾੜੇ ਮੋਟੇ ਜਿਹੇ ਕੰਮ ਇਹੋ ਜਿਹੇ, ਮੁਸ਼ਕਤ ਬਹੁਤੀ ਤੇ ਪ੍ਰਾਪਤੀ ਘੱਟ। ਲੱਕੜਹਾਰੇ ਦੀ ਮਿਹਨਤ ਬਹੁਤੀ ਹੁੰਦੀ ਹੈ ਤੇ ਪ੍ਰਾਪਤੀ ਘੱਟ ਹੁੰਦੀ ਹੈ ਵਿਚਾਰੇ ਨੂੰ, ਇਹ ਪਾਸੇ ਜਿਹੜਾ ਲੱਗਾ ਹੋਇਆ ਸੀ। ਸੋ ਇਸ ਨੂੰ ਇਹ ਬ੍ਰਹਮ ਵਿਦਿਆ ਨੂੰ ਜਾਂ ਇਹ ਮਨ ਰੂਪੀ ਲਾਲ ਪ੍ਰਾਪਤ ਤਾਂ ਹੋਇਆ ਸੀ ਪਰਮੇਸ਼ਰ ਦੀ ਜੋਤ ਵਾਲਾ, ਪਰ ਇਹ ਆਸਾ ਰੂਪੀ ਨਦੀ ਤੇ ਪਦਾਰਥਾਂ ਰੂਪੀ ਪਾਣੀ ਪੀਣ ਲੱਗ ਪਿਆ। ਆਸਾ ਨਦੀ ਤੇ ਪਦਾਰਥਾਂ ਰੂਪੀ ਪਾਣੀ ਪੀਣ ਲੱਗ ਪਿਆ। ਇਸ ਦਾ ਮਨ ਇਹਦੀ ਬਿਰਤੀ ਇਹ ਉਸ ਨਦੀ ਦੇ ਵਿੱਚ ਆਸਾ ਰੂਪੀ ਨਦੀ ਵਿੱਚ ਡਿੱਗ ਪਈ ਹੈ। ਇਸ ਸਾਲ ਇੱਕ ਦੁਕਾਨ ਬਣਾਉਣੀ ਹੈ, ਅਗਲੇ ਸਾਲ ਦੂਸਰੀ ਦੁਕਾਨ ਵਾਲੇ ਨਾਲ ਵੀ ਹਿੱਸਾ ਪਾ ਲੈਣਾ, ਅਗਲੇ ਸਾਲ ਹੋਰ ਕੱਲ ਵੱਧ ਜਾਊ, ਅਗਲੇ ਸਾਲ ਹੋਰ, ਉਦੋਂ ਅਗਲੇ ਸਾਲ ਬੱਚਾ ਵੀ ਪੜ੍ਹ ਕੇ ਨੌਕਰੀ 'ਤੇ ਲੱਗ ਜਾਊ। ਇਹ ਆਸਾ ਲੰਮੀ ਤੋਂ ਲੰਮੀ ਪਦਾਰਥ, ਇਹ ਬੜੇ ਚਿਰ ਤੋਂ ਲੈ ਕੇ ਨਦੀ ਵਗ ਰਹੀ ਹੈ, ਜਦੋਂ ਤੋਂ ਲੈ ਕੇ ਸ੍ਰਿਸ਼ਟੀ ਚੱਲੀ ਅਤੇ ਜਦੋਂ ਤੱਕ ਸ੍ਰਿਸ਼ਟੀ ਰਹਿਣੀ, ਇਹ ਐਸਾ ਆਸਾ ਨਦੀ ਦਾ ਪ੍ਰਵਾਹ, ਇਹਦੇ ਵਿੱਚੋਂ ਮਨ ਰੂਪੀ ਲਾਲ ਡਿੱਗ ਪਿਆ ਗੁਰੂ ਪਿਆਰਿਓ। ਪਰ ਕਿਸੇ ਸਿਆਣੇ ਰਾਹੀਂ ਇਹ ਪਤਾ ਲੱਗਾ ਕਿ ਤੇਰਾ ਮਨ ਤਾਂ ਵਿਸ਼ੇ ਵਿਕਾਰਾਂ ਵਿੱਚ ਪਦਾਰਥਾਂ 'ਚ ਖਚਿਤ ਹੋ ਗਿਆ, ਇੱਥੇ ਸਦਾ ਨਹੀਂ ਰਹਿਣਾ, ਇਸ ਮਨ ਨੂੰ ਪਵਿੱਤਰ ਬਣਾ ਤੇ ਵਾਹਿਗੁਰੂ ਦੇ ਵਿੱਚ ਅੰਤਰੋਂ ਭੇਦ ਹੋਣਾ, ਤੂੰ ਤਾਂ ਆਸਾ ਦੇ ਵਿੱਚ ਖਚਿਤ ਹੋ ਗਿਆ, ਪਦਾਰਥਾਂ ਵੀ ਜਲ ਵਿੱਚ ਹੀ ਰੁੜ ਗਿਆ, ਖਿਆਲ ਕਰ ਕੁਛ। ਹੱਥ ਵਿੱਚ ਇਹ ਪਕੜ ਲੱਗਾ ਉਸ ਮਨ ਰੂਪੀ ਲਾਲ ਨੂੰ, ਉਹਦੇ ਵਿੱਚੋਂ ਕੋਈ ਕੋਈ ਚਮਕ ਤਾਂ ਨਿਕਲਦੀ ਹੈ, ਕਦੇ ਕਦੇ ਮਨ ਇਕਾਗਰ ਹੁੰਦਾ ਤੇ ਕਦੇ ਕਦੇ ਗੁਰੂ ਕੀ ਬਾਣੀ ਸੁਣ ਕੇ ਮਨ ਠਰਦਾ ਹੈ, ਕੀਰਤਨ ਦਾ ਅਸਰ ਹੋ ਜਾਂਦਾ ਹੈ, ਕਥਾ ਦਾ ਅਸਰ ਹੋ ਜਾਂਦਾ ਹੈ, ਹੋਰ ਨਹੀਂ ਤਾਂ ਜਲੂਸ ਵੱਡਾ ਪਾਰੀ ਵੇਖ ਕੇ ਉਦੋਂ ਅਸਰ ਪੈ ਗਿਆ। ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕੁਰਬਾਨੀ ਬਰਕਤ, ਸਚਿਆਈ ਫਿਰ ਵੀ ਸਚਿਆਈ ਹੈ। ਭੁਲੇਖਾ ਜਿਹਾ ਪਿਆ ਹੋਇਆ ਸੀ, ਫਲਾਨਾ ਵੀ ਇਹੋ ਜਿਹਾ ਹੋ ਸਕਦਾ, ਝਿਮਕਾ ਵੀ ਹੋ ਸਕਦਾ ਹੈ, ਪਰ ਉਹ ਵਿਚਾਰ ਲੱਗਾ ਹੋ ਸਕਦਾ ਹੋਵੇਗਾ, ਪਰ ਲੋਹੇ ਦੇ ਪਿੰਜਰੇ ਵਿੱਚ ਬਹਿਣ ਵਾਲਾ ਨਹੀਂ ਕੋਈ, ਤੇ ਉਹਦੇ ਨਾਲ ਜੇ ਉਹਨੂੰ ਲਾਲਚ ਦੇ ਦਿੱਤਾ ਤੈਨੂੰ ਨਵਾਬ ਤੇ ਸੂਬੇ ਬਣਾਉਣਾ ਹੈ, ਉਹ ਆਂਹਦੇ ਨਹੀਂ ਅਸੀਂ ਨਹੀਂ ਬਣਨਾ। ਫਿਰ ਉਹ ਕਹਿੰਦੇ ਆਰੇ ਨਾਲ ਤੀਰਨਾ ਤੇ ਦੇਗੇ ਵਿੱਚ ਉਬਾਲਣਾ ਤੇ ਅੱਗ ਵਿੱਚ ਸਾੜਨਾ, ਕਹਿੰਦੇ ਹਾਂ ਗੱਲ ਪ੍ਰਵਾਨ ਹੈ, ਹਾਂ ਜਿਹੜੀ ਹੋਰ ਨਹੀਂ ਕੋਈ। ਉਹ ਵਿਚਾਰਵਾਨ ਜਿਉਂ ਵਿਚਾਰ ਲੱਗਾ, ਕਹਿੰਦੇ ਭੁਲੇਖੇ ਨਾਲ ਹੀ ਮੰਨੀ ਬੈਠੇ ਸੀ, ਫਲਾਨਾ ਵੀ ਇਹੋ ਜਿਹਾ ਹੋ ਸਕਦਾ, ਫਲਾਨਾ ਵੀ ਹੋ ਸਕਦਾ ਹੈ, ਪਰ ਇਹੋ ਜਿਹੇ ਗੁਣ ਜੇ ਕਿਤੇ ਉਹਦੇ ਬੰਦਿਆਂ ਵਿੱਚ ਅਦਾ ਵੇਖਣੇ ਚਾਹੇ ਤਾਂ ਕੋਈ ਵੀ ਨਹੀਂ। ਇਸ ਵਾਸਤੇ ਨਹੀਂ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਹੀ ਸੱਚਾ ਗੁਰਨਾ ਦੂਰ ਹੈ, ਬਾਕੀ ਭੁਲੇਖਾ ਹੀ ਭੁਲੇਖਾ, ਮੱਖਣ ਸ਼ਾਹ ਵਰਗਾ ਵੀ ਕੋਈ ਪੈਦਾ ਹੋ ਜਾਂਦਾ। ਹੁਣ ਇਹ ਵੇਖਦਾ ਹੈ ਜਿਹੜਾ ਮਨ ਰੂਪੀ ਇਹ ਲਾਲ ਹੈ, ਇਹਦੇ ਦੁਆਲੇ ਖਾਲਸਾ ਜੀ ਮੋਹ ਦਾ ਜਾਲਾ ਪੈ ਗਿਆ, ਮੋਹ ਦਾ ਜਾਲਾ, ਧੀਆਂ ਦਾ ਮੋਹ, ਪੁੱਤਰਾਂ ਦਾ ਮੋਹ, ਸੰਬੰਧੀਆਂ ਦਾ ਮੋਹ, ਆਪਣੀ ਦੇਹ ਦਾ ਹੀ ਮੋਹ ਬੜਾ ਭਾਰੀ। ਹੁਣ ਇਹਦੀਆਂ ਚਮਕਾਂ ਕਢਾਉਣੀਆਂ ਨੇ, ਕੱਢਣੀਆਂ ਨੇ ਜ਼ਰੂਰ ਉਹ ਸਿਆਣੇ ਸਤਿਗੁਰੂ ਜੀ, ਅਥਵਾ ਸਿਆਣੇ ਪੰਜ ਪਿਆਰੇ, ਉਹ ਕਹਿੰਦੇ ਨੇ ਇਹਦਾ ਮੋਹ ਦਾ ਜਾਲਾ ਲਾ ਗੁਰੂ ਕੇ ਪਿਆਰਿਆ, ਪਰ ਇਹ ਗੁਰੂ ਕੀ ਬਾਣੀ ਪਹਾੜ ਦੀ ਨਿਆਈ ਅਚਲ ਹੈ, ਗੁਰੂ ਕਾ ਸ਼ਬਦ, ਗੁਰੂ ਕੇ ਸ਼ਬਦ ਦੇ ਨਾਲ ਇਹਨੂੰ ਰਗੜ ਚੰਗੀ ਤਰ੍ਹਾਂ, ਜਿਵੇਂ ਜਿਵੇਂ ਰਗੜੇਗਾ ਤਿਵੇਂ ਤਿਵੇਂ ਮੋਹ ਦਾ ਜਾਲਾ ਦੂਰ, ਫਿਰ ਇਹਦੇ ਵਿੱਚ ਚਮਕਾਂ ਕਿਹੋ ਜਿਹੀਆਂ ਨਿਕਲ ਗਈਆਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ। ਗੁਰਮਤੀ ਕਸਵੱਟੀ ਤੇ ਪਰਖਣਾ, ਗੁਰਮਤੀ ਕਸਵੱਟੀ ਤੇ ਠੀਕ, ਮੇਰਾ ਮਨ ਗੁਰਮਤੀ ਹੈ, ਮੇਰਾ ਜੀਵਨ ਗੁਰਸਿੱਖੀ ਵਾਲਾ ਹੈ, ਮੇਰਾ ਜੀਵਨ ਗੁਰੂ ਕੇ ਆਸ਼ੇ ਅਨੁਸਾਰ ਹੈ। ਹਜ਼ੂਰ ਕਹਿੰਦੇ ਨੇ ਗੁਰਸਿੱਖ ਮੀਰ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹਨਾਂ ਗੁਰੂ ਕੇ ਪਿਆਰੇ ਨੇ ਇਹ ਜਲਬਾਂ ਲਾਹ ਲਈਆਂ ਨੇ ਮੂੰਹ ਦੀਆਂ, ਦੇਹ ਦਿਆਸਤੀਆਂ, ਉਹਨਾਂ ਦਾ ਮਨ ਚਮਕੀਲਾ ਪ੍ਰਕਾਸ਼ ਤੇ ਸਹਿਤ, ਉਹਨਾਂ ਨੂੰ ਕੋਈ ਭੁਲੇਖਾ ਪਾ ਹੀ ਨਹੀਂ ਸਕਦਾ। ਉਹਨਾਂ ਬਾਰੇ ਬਚਨ ਹਨ, ਗਿਆਨ ਅੰਜਨ ਗੁਰ ਦੀਆ, ਅਗਿਆਨ ਅਨੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੀਤਿਆ, ਨਾਨਕ ਮਨ ਪ੍ਰਕਾਸ਼। ਸੋ ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇ ਦਾਤ ਆਪਣੇ ਪਿਆਰਿਆਂ ਨੂੰ ਸਾਨੂੰ ਬਖਸ਼ੀ। ਸੋ ਬੇਨਤੀ ਕਰਦੇ ਹਾਂ, ਸਤਯੁਗ ਦੇ ਵਿੱਚ ਵਰਮਾ ਜੀ ਪੈਦਾ ਹੋਏ, ਉਹਨੂੰ ਮਾਣ ਹੋ ਗਿਆ ਕਿ ਮੈਂ ਕੰਨਾ ਆਪਣੇ ਆਪ ਤੋਂ ਪ੍ਰਕਾਸ਼ ਵਾਲਾ ਸੰਭੂ ਹਾਂ, ਪਰ ਆਕਾਸ਼ ਪਾਣੀ ਹੋਏ ਨਹੀਂ ਵਰਮਾ, ਠੀਕ ਹੈ ਜੇ ਪਾਣੀ ਹੈ ਜਾਂ ਤੂੰ ਹੈ, ਪਰ ਇਸ ਕਵਲ ਤੋਂ ਤੂੰ ਪੈਦਾ ਹੋਇਆ। ਇਹ ਕਹਿਣ ਲੱਗਾ ਛੋਟਾ ਜਿਹਾ ਕਵਲ ਮੈਨੂੰ ਕਿੱਥੋਂ ਪੈਦਾ ਕਰ ਸਕਦਾ, ਪਰਖਦਾ ਹਾਂ। ਦੋ ਵਾਰੀ ਲੱਤ ਮਾਰੀ ਵੱਡੇ ਦਾ ਸੁਭਾਅ ਹੁੰਦਾ ਛੋਟੇ ਦੀ ਬੇਅਦਬੀ ਨੂੰ ਜਰ ਜਾਣਾ। ਇਹ ਵੀ ਵੱਡਾ ਆਪਣਾ ਮਨੁੱਖ ਵਿੱਚ ਕਿ ਆਪਣੇ ਤੋਂ ਮਾੜੇ ਦੀ ਕੀਤੀ ਬੇਅਦਬੀ ਨੂੰ ਵੀ ਵੱਡਾ ਹੌਸਲਾ ਕਰਕੇ ਜਰ ਜਾਣਾ। ਸ਼ਕਤੀ ਹੋਣੀ, ਤਾਕਤ ਹੋਣੀ ਉਹਨੂੰ ਭੰਨਣ ਤੋੜਨ ਦੀ, ਮਾਰਨ ਦੀ, ਦੁੱਖ ਦੇਣ ਦੀ, ਵੱਟਾਂ ਲੈਣ ਦੀ, ਪਰ ਕਹਿਣਾ ਨਾ ਇਹ ਵਿਚਾਰਾ ਕੰਮ ਅਕਲ ਹੈ, ਇਹਨੂੰ ਸਮਝ ਨਹੀਂ। ਇਹਦੇ ਕੋਲੋਂ ਤਾਂ ਹੋ ਗਈ ਕਿ ਜੇ ਮੈਂ ਵੀ ਇਸੇ ਤਰ੍ਹਾਂ ਕਰਾਂ ਤੇ ਇਹਦੇ ਨਾਲ ਮੇਰਾ ਫਰਕ ਕੀ ਹੋਇਆ। ਜਰ ਲੈਣ ਵੱਡਾ ਹੌਸਲਾ ਜੀਰਾ ਸਹੀਦਾ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ, ਜੀਰਾ ਰੱਬ ਦੇ ਪਿਆਰਿਆਂ ਨੂੰ ਤਾਂ ਰੁੱਖ ਵਰਗਾ ਜੀਰਾ ਚਾਹੀਦਾ, ਰੁੱਖ ਵਰਗਾ ਦਿਸ਼ ਵਰਗਾ। ਸੱਤਰ ਤੀਖਣ ਕਾਚ ਡਾ ਰਿਹਾ ਮਨ ਨਾ ਕੀ ਨੋਰੋਸ, ਇੱਟਾਂ ਮਾਰੀਏ ਨੇ ਇੱਟਾਂ ਤੇ ਬੇਰੀ ਬੇਰ ਦਿੰਦੀ ਹੈ ਖਾਣ ਨੂੰ, ਜੇ ਸੋਟਾ ਵਗਾ ਕੇ ਮਾਰੀਏ ਤਾਂ ਅੰਬ ਛਕਣ ਵਾਸਤੇ ਅੰਬ ਦਿੰਦਾ, ਲੈ ਵੇ ਤੂੰ ਸੋਟੇ ਮਾਰ ਤੇ ਮੇਰੇ ਕੋਲ ਫਲ ਖਾ ਲੈ। ਇਹ ਰੁੱਖਾਂ ਦਾ ਜੀਰਾ ਬੜੀ ਔਖੀ ਗੱਲ ਹੈ, ਮਹਾਂਪੁਰਸ਼ ਤੇ ਵੱਡੇ ਕੁਛ ਘਾ ਲੈਣਾ ਬੜਾ ਸੌਖਾ ਹੈ, ਪਰ ਉਹ ਜੀਵਨ ਮਿਲਣਾ ਬੜੀ ਮੁਸ਼ਕਲ ਗੱਲ ਹੈ, ਔਖੀ ਗੱਲ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗੁਰਸਿੱਖ ਦਾ ਜੀਰਾ ਐਡਾ ਵੱਡਾ ਭਾਰੀ ਹੋਣਾ ਚਾਹੀਦਾ। ਸੋ ਵਰਮਾ ਦੀ ਲੱਤ ਨੂੰ ਦੋ ਵਾਰੀ ਕਬਰ ਨੇ ਸਹਾਰਿਆ, ਤੀਜੀ ਵਾਰੀ ਜਦੋਂ ਲੱਤ ਮਾਰੀ ਤਾਂ ਵਿੱਚੇ ਹੀ ਘੁੰਮਦਾ ਗਿਆ ਜਿਵੇਂ ਖੂਹ ਦੇ ਵਿੱਚ ਰੋੜ ਸਿੱਟ ਗਈ। 18 ਯੁੱਗ ਗਿਆ ਥੱਲੇ ਨੂੰ, ਫਿਰ ਬੇਨਤੀ ਕਰਨ ਲੱਗਾ, ਬੋਹੜੀ ਕਰਨ ਲੱਗਾ, ਫਿਰ 18 ਯੁੱਗਾਂ ਵਿੱਚ ਰੱਬ ਨੇ ਉਹਨੂੰ ਬਾਹਰ ਕੱਢਿਆ। ਉਸ ਬਾਰੇ ਬਚਨਾਂ ਨੇ 36 ਯੁੱਗ ਵਰਤਾ ਗੁਬਾਰ ਤਾਰੀ ਲਾਈ ਸਿਰ ਜੜਹਾਰ। ਹਜ਼ੂਰ ਫਰਮਾਉਂਦੇ ਨੇ ਫਿਰ ਵੀ ਬ੍ਰਹਮਾ ਨੂੰ ਅੰਤ ਨਹੀਂ ਆਇਆ ਉਸ ਕਬਲ ਦੀ ਨਾਲੀ ਦਾ। ਹਜ਼ੂਰ ਦੇ ਸ੍ਰੀਮੁਖ ਵਾਕ ਹਨ, ਨਾਭ ਕਮਲ ਤੇ ਬ੍ਰਹਮਾ ਉਪਜੈ, ਕਬਲ ਦੀ ਨਾਭੀ ਵਿੱਚੋਂ ਬ੍ਰਹਮਾ ਪੈਦਾ ਹੋਇਆ। ਵੇਦ ਪੜੇ ਮੁੱਖ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਨੱਖਣਾ, ਆਵਤ ਜਾਵਤ ਰਹੇ ਗੁਬਾਰ। ਉਹਦਾ ਅੰਤ ਨਹੀਂ ਪਾ ਸਕਿਆ ਕਮਲ ਦਾ, ਵੇਦਾਂ ਦੀਆਂ ਰਿਚਾਂ ਉਦੋਂ ਉਚਾਰੀਆਂ ਨੇ। ਫਿਰ ਫਰਮਾਉਂਦੇ ਬ੍ਰਹਮਾ ਕਮਲ ਪਿਆਲ ਨਾ ਪਾਇਆ, ਵਰਮਾ ਜੀ ਨੇ ਕਮਲ ਦਾ ਤਲਾ ਥੱਲਾ ਸਿਰਾ ਨਹੀਂ ਲੱਭ ਸਕਿਆ ਫਿਰ ਵੀ। ਪਰ ਉਸ ਪਰਮੇਸ਼ਰ ਨੇ ਜਦੋਂ ਐਸਾ ਨੂੰ ਕੌਤਕ ਵਿਖਾਇਆ ਫਿਰ ਇਹ ਪਛਤਾਉਣ ਲੱਗਾ, ਤਾਂ ਫਿਰ ਰੱਬ ਨੇ ਬਾਣੀ ਭੇਜੀ, ਰੱਬੀ ਬਾਣੀ, ਆਕਾਸ਼ ਬਾਣੀ ਜਿਸ ਨੂੰ ਕਹੀਦਾ ਹੈ। ਵਰਮਾ ਤਾਪਕਾਰ ਤਾਪਕਾਰ ਤਾਪਕਾਰ, ਇਹ ਤਿੰਨ ਵਾਰੀ ਬਚਨ ਹੋਣ ਤੋਂ 10 ਲੱਖ ਵਾਰਾ ਵਰਮਾ ਨੇ ਤਾਪ ਕੀਤਾ, ਫਿਰ ਜਾ ਕੇ ਸ੍ਰਿਸ਼ਟੀ ਦੀ ਰਚਨ ਦੀ ਤਾਕਤ ਉਹਦੇ ਵਿੱਚ ਪੈਦਾ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗਵਾਹੀ, ਇਤਿਹਾਸ ਗਵਾਹੀ, ਬੇਨਤੀ ਕਰ ਰਿਹਾ ਹਾਂ ਖਾਲਸਾ ਜੀ। ਇਸੇ ਤਰ੍ਹਾਂ ਇਸ ਤੋਂ ਅਗਾਂਹ ਚੱਲੀਏ, ਜਿਸ ਵੀ ਰਿਸ਼ੀ ਮੁਨੀ ਨੂੰ ਕੋਈ ਬਖਸ਼ਿਸ਼ ਹੋਈ ਹੈ ਉਹ ਕਹਿੰਦੇ ਨੇ ਮੈਨੂੰ ਰੱਬੀ ਹੁਕਮ ਇਹ ਆਇਆ। ਕੁਰਾਨ ਸ਼ਰੀਫ ਨੂੰ ਵੀ ਇੱਕ ਰੱਬੀ ਇਲਹਾਮ ਕਿਹਾ ਗਿਆ, ਇਹ ਰੱਬ ਦਾ ਇਲਹਾਮ ਸਾਨੂੰ ਹੋਇਆ, ਉਹਨਾਂ ਦੇ ਮੱਤ ਅਨੁਸਾਰ ਉਹ ਠੀਕ ਹੋਵੇਗਾ। ਪਰ ਇਹ ਵੀ ਵਿਚਾਰ ਕੇ ਵੇਖੀਏ ਜਿਹੜੇ ਵੇਦ ਹਨ ਇਹ ਵੀ ਈਸ਼ਰ ਦੇ ਸਵਾਸ ਮੰਨੇ ਗਏ ਹਨ, ਬਿਲਕੁਲ ਠੀਕ ਆ, ਅਸੀਂ ਇੱਦਾਂ ਤਾਂ ਸ਼ੰਕਾ ਨਹੀਂ ਕਰਦੇ ਕੋਈ, ਠੀਕ ਨੇ। ਉਹ ਤਿੰਨਾਂ ਗੁਣਾਂ ਦਾ ਕਥਨ ਕਰਦੇ ਨੇ, ਤ੍ਰਿਗੁਣ ਵਿਸ਼ਿਆ ਵੇਦਾ ਚਤੁਰਥ ਗੁਣ ਪਵਾਰ ਜਣਾ ਸ੍ਰੀ ਕ੍ਰਿਸ਼ਨ ਭਗਵਾਨ ਜੀ ਫਰਮਾਉਂਦੇ ਹਨ, ਤਿੰਨਾਂ ਗੁਣਾਂ ਦਾ ਕਥਨ ਕਰਦੇ ਨੇ। ਪਰ ਚੌਥੀ ਅਵਸਥਾ ਰੱਬ ਦੇ ਪਿਆਰਿਆਂ ਕੋਲ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੈ ਤੇਤਾ ਬਖਿਆਨੇ। ਪਰ ਇਹ ਜਿਹੜੇ ਚਾਰੇ ਵੇਦ ਨੇ ਇਹਨਾਂ ਦੇ ਮਹਾਂਵਾਦ ਚਾਰੇ ਬਰਮਾ ਨੂੰ ਸਫੁਰਨ ਹੋਏ, ਮਗਰੋਂ ਇਹਨਾਂ ਨੇ ਭਾਸ਼ ਤੇ ਟੀਕੇ ਜਿਹੜੇ ਨੇ ਇਹ ਮਗਰੋਂ ਰਿਸ਼ੀਆਂ ਮੁਨੀਆਂ ਨੇ ਕੀਤੇ ਵੇਦਾਂ ਨੇ। 18 ਪ੍ਰਾਣ ਵਿਆਸ ਜੀ ਨੇ ਰਚੇ ਨੇ, 6 ਸ਼ਾਸਤਰ 6 ਮੁਨੀਆਂ ਨੇ ਰਚੇ ਨੇ। ਪਰ ਗੁਰੂ ਪਿਆਰਿਓ ਆਪ ਸਾਰੇ ਵੇਦ ਤੁਰ ਤੋਂ ਆਉਣ ਦੇ ਕੇਵਲ ਚਾਰੇ ਮਹਾਂਵਾਕਾਂ ਨੇ ਸਾਡੇ ਕੋਲ ਹੁਣ ਤੱਕ ਇਹ ਸੂਝ ਸਮਝ ਪੈਂਦੀ ਹੈ, ਬਾਕੀ ਉਹਨਾਂ ਦਾ ਪਾਸ਼ ਤੇ ਉਹਨਾਂ ਦੇ ਭਾਵ ਨੂੰ ਲੈ ਕੇ ਅੱਗੇ ਰਿਸ਼ੀਆਂ ਮੰਨੀਆਂ ਮੁਨੀਆਂ ਦੇ ਉਚਾਰਨ ਕੀਤੀਆਂ ਹੋਈਆਂ ਚੀਜ਼ਾਂ ਨੇ। ਇਸੇ ਤਰ੍ਹਾਂ ਸਿੱਧ ਕਰ ਦਿੱਤਾ ਅੱਜ ਕੱਲ੍ਹ ਰਿਸਰਚ ਵਾਲਿਆਂ ਨੇ ਕਿ ਜਿਹੜੇ ਇਹ ਕੁਰਾਨ ਮਜੀਦ ਹੈ, ਕੁਰਾਨ ਸ਼ਰੀਫ ਹੈ, ਸੋ ਇਹ ਮੁਹੰਮਦ ਸਾਹਿਬ ਤੋਂ 600 ਸਾਲ ਮਗਰੋਂ ਰਚੀ ਗਈ। ਅੰਜੀਰ 8 ਵਾਰੀ ਬਦਲ ਚੁੱਕੀ ਹੈ, 8 ਵਾਰੀ ਈਸਾ ਜੀ ਦੇ ਭਾਵ ਜਿਹੜੇ ਸਨ ਉਹ ਲੈ ਕੇ ਅੱਗੇ ਉਚਾਰਨ ਕੀਤੀ ਹੈ। ਆਪ ਈਸਾ ਜੀ ਨੇ ਕੋਈ ਅੱਖਰ ਆਪਣੀ ਜ਼ਬਾਨੋਂ ਨਹੀਂ ਉਚਾਰਿਆ, ਇੱਕ ਅੱਖਰ ਵੀ ਈਸਾ ਜੀ ਨੇ ਆਪ ਨੇ ਕੋਈ ਅੱਖਰ ਉਚਾਰਨ ਕੀਤਾ, ਮਗਰਿਆਂ ਨੇ ਉਹਨਾਂ ਦੇ ਜੋ ਖਿਆਲਾਤ ਸਨ ਉਹਨਾਂ ਨੂੰ ਸਾਥੀਆਂ ਇਕੱਠਿਆਂ ਕਰਕੇ ਅੰਜੀਲ ਪੈ ਦਿੱਤਾ। ਕਈ 100 ਵਰੇ ਈਸਾ ਜੀ ਤੋਂ ਬਾਅਦ ਇਹ ਅੰਜੀਲ ਬਣੀ, ਹੁਣ ਵੀ ਬਦਲ ਦਿੰਦੇ ਨੇ ਜਦੋਂ ਉਹ ਮੌਕੇ ਨਾਲ ਟਾਕਰਾ ਨਹੀਂ ਨਾ ਖਾਂਦੇ, ਉਹ ਹੋਰ ਉਹਦੇ ਵਿੱਚ ਸੁਭਾਅ ਬਦਲ ਦਿੰਦੇ ਨੇ। ਸੋ ਇਸੇ ਤਰ੍ਹਾਂ ਬਾਕੀ ਨੇ ਧਾਰਮਿਕ ਪੁਸਤਕ ਜਿਹੜੇ ਹਨ ਸਤਿਕਾਰ ਅਸੀਂ ਉਹਨਾਂ ਦਾ ਕਰਦੇ ਹਾਂ ਜ਼ਰੂਰ ਗੁਰਮਤ ਵਾਲੇ, ਪਰ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਲਿਖੀਆਂ ਮੁਨੀਆਂ ਪੈਗੰਬਰਾਂ ਦੀ ਆਪਣੀ ਉਹ ਰਚਨਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਸ਼ੰਕਾ ਕਰ ਸਕਦਾ ਕਦੇ ਕਿ ਗੁਰੂ ਅਰਜਨ ਸਾਹਿਬ ਨੇ ਆਪ ਹੀ ਬਾਣੀ ਰਚੀ, ਗੁਰੂ ਨਾਨਕ ਸਾਹਿਬ ਨੇ ਆਪ ਹੀ ਉਚਾਰੀ ਤੇ ਮਗਰੋਂ ਸਿੱਖਾਂ ਨੇ, ਭਾਵੇਂ 700 ਵਾਰਾਂ ਮਗਰੋਂ ਗੁਰੂ ਕੇ ਸਿੱਖਾਂ ਨੇ ਉਸ ਭਾਵ ਨੂੰ ਲੈ ਕੇ ਉਚਾਰਿਆ, ਆਪ ਬਾਣੀ ਉਚਾਰਨ ਕੀਤੀ ਹੈ ਆਪ ਸਾਰੀ ਬਾਣੀ। ਸੋ ਕਈਆਂ ਵੀਰਾਂ ਨੇ ਇਹ ਸ਼ੰਕਾ ਕੀਤੀ ਕਿ ਇਹ ਜਿਹੜੀ ਗੁਰੂ ਕੀ ਬਾਣੀ ਤੇ ਭਗਤ ਬਾਣੀ ਦਾ ਬੜਾ ਫਰਕ ਹੈ, ਜਿਹੜੇ ਹੁਣ ਤੱਕ ਸ਼ੰਕੇ ਕਈਆਂ ਨੇ ਕਰਕੇ ਤੇ ਐਵੇਂ ਵਿਚਾਰਿਆਂ ਨੂੰ ਭੁਲੇਖਾ ਪਿਆ ਤੇ ਮਗਰੋਂ ਪਛਤਾਉਣਾ ਪਿਆ। ਮੈਂ ਉਹਨਾਂ ਬਾਰੇ ਵੀ ਬੇਨਤੀ ਕਰ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਆਪਾਂ ਮਨਾ ਰਹੇ ਹਾਂ, ਇਹ ਚੀਜ਼ਾਂ ਸਾਡੇ ਧਿਆਨ ਗੋਚਰੀਆਂ ਨੇ, ਇਹਨਾਂ ਸਾਨੂੰ ਖਿਆਲ ਤੇ ਗਿਆਨ ਵਿਚਾਰ ਹੋਣੀ ਚਾਹੀਦੀ ਮਨ ਵਿੱਚ। ਗੁਰੂ ਪਿਆਰਿਓ, ਗੁਰੂ ਕੀ ਬਾਣੀ ਤੇ ਭਗਤ ਬਾਣੀ ਦਾ ਇੱਕ ਰਤੀ ਮਾਤਰ ਦਾ ਵੀ ਫਰਕ ਨਹੀਂ। ਹਜ਼ੂਰ ਫਰਮਾਉਂਦੇ ਹਨ, ਗੌੜੀ ਕਬੀਰ ਜੀ ਕੀ ਨਾਲ ਅਰਲਾਏ ਲਿਖਿਆ ਮਹੱਲਾ ਪੰਜਵਾਂ, ਐਸੋ ਅਚਰਜ ਦੇਖਿਓ ਕਬੀਰ, ਦੰਦ ਕਹਿ ਤੋਲਾ ਬਿਰੋਲਾ ਨੀਰ, ਸਾਰੰਗ ਮਹੱਲਾ ਪੰਜਵਾਂ ਸੂਰਦਾਸ। ਗੌੜੀ ਕਬੀਰ ਵੀ ਤਾਂ ਕਹਿ ਰਹੇ ਗੌੜੀ ਕਬੀਰ ਜੀ ਕੀ, ਪਹਿਲਾਂ ਭਗਤ ਦਾ ਨਾਮ ਤੇ ਮਗਰ ਨਾਲ ਲਿਖਿਆ, ਨਾਲ ਅਰਲਾਏ ਲਿਖਿਆ ਮਹੱਲਾ ਪੰਜਵਾਂ। ਸਾਰੰਗ ਵਿੱਚ ਕਹਿ ਦਿੱਤਾ ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਉੱਥੇ ਭਗਤ ਦਾ ਨਾਮ ਮਗਰੋਂ ਤੇ ਪੰਜਵੇਂ ਪਾਤਸ਼ਾਹ ਦਾ ਪਹਿਲਾਂ, ਤੇ ਗੌੜੀ ਰਾਗ ਵਿੱਚ ਭਗਤ ਦਾ ਨਾਮ ਪਹਿਲਾਂ ਤੇ ਆਪਣਾ ਮਗਰੋਂ, ਉਹੀ ਫਰਕ ਰਹਿ ਗਿਆ। ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਕੋਈ ਜੇ ਕਸਰ ਹੈ ਤਾਂ ਕੋਈ ਦੱਸੋ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ, ਵਾਹਿਗੁਰੂ ਆਪ ਰਸਨਾ ਤੋਂ ਕਢਾਉਂਦਾ ਹੈ। ਇਸ ਵਾਸਤੇ ਕੋਈ ਇਹ ਸ਼ੰਕਾ ਕਰਨੀ ਮਨਮਤ ਹੈ। ਫਿਰ ਕਈਆਂ ਨੇ ਕਹਿ ਦਿੱਤਾ ਮਨਮਤੀਆਂ ਨੇ, ਅਸੀਂ ਗੁਰੂ ਅਰਜਨ ਸਾਹਿਬ ਜੀ ਜਦੋਂ ਸੁਖਮਨੀ ਸਾਹਿਬ ਉਚਾਰਨ ਕਰ ਰਹੇ ਸਨ ਤਾਂ 16 ਪਦੀਆਂ ਜਦੋਂ ਉਚਾਰੀਆਂ, ਅੱਗੇ ਗੁਰੂ ਅਰਜਨ ਸਾਹਿਬ ਜੀ ਨੂੰ ਬਾਣੀ ਨਾ ਸਫਰਨ ਹੋ ਗਏ, ਬਾਣੀ ਨਾ ਆਉਂਦੇ, ਉਹ ਆਖਿਆ ਹੈ ਬਾਹਰ ਨਜ਼ਰ ਸ੍ਰੀ ਚੰਦ ਦੇ ਕੋਲ, ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਕੋਲ, ਉੱਥੇ ਇੱਕ ਮਿੰਤਰ ਨਾ ਕੀਤਾ ਤੇ ਉਹਨਾਂ ਨੇ ਇੱਥੇ ਅਗਲੀ ਜਿਹੜੀ ਅਸ਼ਟਪਦੀ ਆਪ ਉਚਾਰੀ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੂੰ ਬਾਣੀ ਸਫਰਨ ਹੋ ਗਈ। ਕਿੱਡਾ ਝੂਠ ਤੇ ਪਾਪ, ਜੇ ਕਿਸੇ ਨੇ ਸ੍ਰੀ ਚੰਦ ਜੀ ਨੂੰ ਵਡਿਆਉਣਾ ਤਾਂ ਉਹ ਵਡਿਆਵੇ ਜ਼ਰੂਰ, ਅਸੀਂ ਉਸ ਦੇ ਵਿਰੋਧੀ ਨਹੀਂ, ਪਰ ਇੱਥੋਂ ਤੱਕ ਨਹੀਂ ਕਿ ਉਹ ਗੁਰੂ ਘਰ ਦੀ ਨਿੰਦਾ ਕਰਨ ਲੱਗ ਪਵੇ। ਜੇ ਫਿਰ ਸਚਿਆਈ ਵੇਖਣੀ ਹੈ ਤਾਂ ਅਸੀਂ ਸੱਤੇ ਬਲਵੰਡੇ ਨੂੰ ਪੁੱਛ ਲੈਂਦੇ ਹਾਂ, ਭਾਈ ਤੂੰ ਦੱਸ। ਉਹ ਕਹਿੰਦੇ ਨੇ ਪੁੱਤਰੀ ਕੌਣ ਨਾ ਪਾਲਿਓ, ਕਰ ਪੀੜੋ ਕੰਨ ਮਰਤੀਐ, ਦਿਲ ਖੋਟਾ ਆ ਕੀ ਫਿਰਨ, ਬਨ ਭਾਰ ਉਚਾਇਨ ਛੱਟੀਐ। ਆ ਕੀ ਸੀ ਹੰਕਾਰ ਦਾ ਭਾਰ ਚੱਕੀ ਫਿਰਦੇ, ਜੋ ਛੱਟੀ ਖੋਤੇ ਤੇ ਲੱਗੀ ਹੁੰਦੀ ਹੈ, ਹੁਣ ਸੱਤੇ ਬਲਵੰਡੇ ਨੂੰ ਕੌਣ ਹਟਾ ਦੇਵੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸ੍ਰੀ ਚੰਦ ਜੀ ਨੇ ਬਾਬਾ ਨੇ ਦਿਉਰਾ ਬਣਾਇਆ, ਆ ਡੇਰਾ ਬਾਬਾ ਨਾਨਕ, ਇਹ ਮੁਕਾਬਲੇ ਤੇ ਬਣਾਇਆ ਸੀ, ਮੁਕਾਬਲੇ ਤੇ ਹੈ ਗੁਰਤਾ ਗੱਦੀ ਬਾਬਾ ਲੈਣਾ ਜੀ, ਕਿਉਂ ਲੈ ਗਏ ਅਸੀਂ ਗੁਰੂ ਕੇ ਸਾਹਿਬਜ਼ਾਦੇ ਤਾਂ ਰਹਿ ਗਏ ਬਾਂਝੇ, ਅਸੀਂ ਕਿਧਰੋਂ ਘੱਟ ਹੈ। ਮਹਾਰਾਜ ਦਾ ਦਿਉਰਾ ਬਣਾ ਲਿਆ ਕਿ ਮੁਕਾਬਲੇ ਤੇ ਬਣਾਵਾਂਗੇ ਕਰਤਾਰਪੁਰ ਸਾਹਿਬ ਦੇ ਉੱਤੇ, ਪਰ ਕੀ ਉਹ ਗੱਲ ਬਣੀ ਨਹੀਂ, ਮੋਹਨ ਕਮਲਾ ਹੋਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮੋਹਨ ਵੀ ਕਮਲਾ ਹੋ ਗਿਆ ਸੀ, ਤੀਸਰੇ ਪਾਤਸ਼ਾਹ ਦਾ ਪੁੱਤਰ ਉਹ ਚੌਥੇ ਪਾਤਸ਼ਾਹ ਦੇ ਚਰਨੀ ਨਹੀਂ ਸੀ ਪਿਆ। ਇਸ ਤਰ੍ਹਾਂ ਉਹ ਭਾਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਤਿਕਾਰ ਯੋਗ, ਪਰ ਜੇ ਉਹ ਇੰਨੇ ਕਰਤੂਤ ਵਾਲੇ ਹੁੰਦੇ ਤੇ ਫਿਰ ਸ਼ਬਦ ਦੀ ਦਾਤ ਆਪਣੇ ਪਿਤਾ ਜੀ ਦੇ ਕੋਲ ਲੈ ਕੇ ਉਹਨਾਂ ਲੈਂਦੇ, ਤੇ ਫਿਰ ਉਹ 17ਵੀਂ ਅਸ਼ਟਪਦੀ ਰਚਨ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਫਿਰ ਸਮਝ ਪਵੇ। ਇਹ ਗੁਰੂ ਘਰ ਦੀ ਨਿੰਦਾ ਹੈ, ਨਿੰਦਕ ਕੈ ਮੁੱਖ ਛਾਈ, ਅਖੀਰ ਸਵਾਹ ਤੇ ਲਾਣ ਕੀ ਪੈਂਦੀ ਹੈ। ਸੋ ਗੁਰੂ ਪਿਆਰਿਓ, ਇੱਥੇ ਵੀ ਇੱਕ ਨੇੜੇ ਆਇਆ ਕਿ ਮਹਾਤਮਾ ਘਾਉਂਦੇ ਆ, ਉਹਨਾਂ ਦੇ ਨਾਲ ਜਾਂਦੀਆਂ ਦਾੜੀਆਂ ਮੁੰਡੀਆਂ ਹੀ ਹੁੰਦੀਆਂ ਨੇ, ਹੱਥ ਛੋਟੇ ਜਿਹੇ ਜੰਗ ਤਿਰੰਗੇ ਜੇ ਫੜੇ ਹੁੰਦੇ ਆ ਤੇ ਮੰਗੇ ਜਿਹੇ ਹੁੰਦੇ ਆ। ਉਹ ਇੱਕ ਵਾਰੀ ਅਸੀਂ ਜਫਰਵਾਲ ਸੀ ਤੇ ਕਿ ਮਹਾਤਮਾ ਬਣੇ ਤੇ ਮਹਾਤਮਾ ਬਣੇ ਨੂੰ ਮਿਲ ਕੇ ਬੜੀ ਖੁਸ਼ੀ ਹੈ, ਮਹਾਤਮਾ ਚੰਗੇ ਹੁੰਦੇ ਨੇ, ਬਹੁਤ ਚੰਗਾ। ਕਹਿੰਦੇ ਤੈਨੂੰ ਮਿਲਣਾ ਚਾਹੀਦਾ, ਮੈਂ ਚੁੱਪ ਕਰ ਰਿਹਾ। ਫਿਰ ਕਹਿੰਦੇ ਤੈਨੂੰ ਮਿਲਣਾ ਚਾਹੀਦਾ, ਮੈਂ ਫਿਰ ਵੀ ਚੁੱਪ ਹੀ ਕਰ ਰਿਹਾ। ਤੀਸਰੀ ਵਾਰੀ ਕਹਿੰਦੇ ਮੈਂ ਕਿਹਾ ਚੰਗਾ ਭਾਈ, ਤੇ ਰੱਬ ਸਬੱਬੀ ਮੇਲਾ ਸਹੀ ਹੋ ਜਾਵੇ ਤੇ ਚੰਗਾ ਹੈ, ਚੰਗੇ ਭਾਗ ਹੋਣ ਤਾਂ ਰੱਬ ਦੇ ਪਿਆਰੇ ਮਿਲਦੇ ਨੇ। ਮੈਨੂੰ ਬਚਨ ਚੇਤੇ ਸੀ ਸੱਚਖੰਡ ਵਾਸੀ ਮਹਾਂਪੁਰਖਾਂ ਦਾ, ਭਿੰਡਰਾਂ ਵਾਲਿਆਂ ਦਾ, ਉਹ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਸਾਨੂੰ ਹੋਣ, ਜਦੋਂ ਉਹਨਾਂ ਨੂੰ ਬਲੱਡ ਪ੍ਰੈਸ਼ਰ 275 ਹੁੰਦਾ ਸੀ, ਸਾਹ ਦਾ ਦੌਰਾ ਨਾ, ਤੇ ਉਹ ਸਾਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਬਾਣ ਖੜ ਗਈ ਸੀ ਟੀਕਾ ਲਾਉਂਦੇ ਆ, ਉਸ ਦਿਨ ਦੀ ਗੱਲ ਹੈ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਹੋਣ, ਭਾਵੇਂ 100 ਸਾਲ ਦੇ ਦਰਸ਼ਨ ਕਰਾ ਦੇਣ, ਮੇਰੇ ਮਨ ਵਿੱਚ ਸ਼ਾਂਤੀ ਨਹੀਂ ਹੁੰਦੀ। ਉਹ ਹਸਪਤਾਲ ਵਿੱਚ ਵੀ ਦਰਸ਼ਨ ਕਰਦੇ ਸਨ, ਤੁਸੀਂ ਅਸਤਿਆਪ ਜੇ ਰਹੋਗੇ, ਗੁਰਸਿੱਖ ਦਾ ਜੀਵਨ ਦੋਵੇਂ ਕੋਠੀਆਂ ਮੰਗਾ ਲੈਂਦੇ। ਡਾਕਟਰ ਕਹਿੰਦੇ ਕੰਪਲੀਟ ਰੈਸਟ, ਪੂਰਾ ਹੀ ਆਰਾਮ, ਹਿੱਲਣ ਨਹੀਂ ਦੇਣਾ। ਕਹਿੰਦੇ ਬਿਲਕੁਲ ਨਹੀਂ, ਕੀ ਅਸੀਂ ਹਿੱਲਣਾ ਜੁਲਣਾ, ਸਿਰਫ ਆ ਇਸ਼ਨਾਨ ਪਾਨ ਤਾਂ ਖਾਲਸੇ ਨੇ ਕਰਨਾ ਹੀ ਹੈ ਨਾ, ਇਸ਼ਨਾਨ ਦੀ ਮਨਾਹੀ ਕਰੀ ਨਾ ਡਾਕਟਰਾਂ ਨੇ, ਉਹਨਾਂ ਕਿਹਾ ਹਿੱਲੋ ਜੁਲੋ ਨਾ, ਬਾਕੀ ਅਸੀਂ ਨਾ ਹਿੱਲਾਂ ਜੁਲਾਂਗੇ, ਇਸ਼ਨਾਨ ਕਰ ਲਵਾਂਗੇ। ਕਹਿੰਦੇ ਡਾਕਟਰ ਨੇ ਆਉਣਾ ਹੈ 7 ਵਜੇ, ਅੱਗੇ ਇਸ਼ਨਾਨ ਕਰਦੇ ਸੀ 4 ਵਜੇ, ਤੇ ਹੁਣ ਤੁਸੀਂ 3 ਵਜੇ ਹੀ ਕਰਾ ਲਿਆ ਕਰੋ ਤੇ ਇਹ ਕਮਰੇ ਦੀ ਸਫਾਈ ਕਰ ਦਿਆ ਕਰੋ। ਡਾਕਟਰ ਦੇ ਉਹਨਾਂ ਨੂੰ ਆਪਾਂ ਆਰਾਮ ਨਾਲ 5 ਪੱਤਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 50 ਅੰਗ ਹਰ ਰੋਜ਼ ਸੁਣਿਆ ਕਰਦੇ ਸਨ, ਹਰ ਰੋਜ਼, ਔਰ ਇੰਨਾ ਹੀ ਪਾਠ ਆਪ ਕਰਿਆ ਕਰਦੇ, ਔਰ ਸਾਰੀ 5 ਗ੍ਰੰਥੀ ਜਵਾਨੀ ਕੰਠ ਗੁਰੂ ਕੇ ਸਿੰਘ ਦੇ ਕੋਲੋਂ ਹਰ ਰੋਜ਼ ਸੁਣਿਆ ਕਰਦੇ ਸ਼ਾਮ ਨੂੰ, ਹਰ ਰੋਜ਼। ਜੀਵਨ ਸੀ ਭਿੰਡਰਾਂ ਵਾਲਿਆਂ ਦਾ, ਹਰ ਰੋਜ਼ 5 ਗ੍ਰੰਥੀ ਨਹੀਂ, ਇਸ ਤੋਂ ਵੀ ਵੱਧ ਵਾਲੀ ਹੈ, ਲਗਾਤਾਰ ਸੁਣੀ ਹੈ ਜ਼ਰੂਰ। ਹੋਰ ਕੁਛ ਰਹਿ ਜਾਵੇ, ਰੋਟੀ ਰਹਿ ਜਾਵੇ, ਆਰਾਮ ਰਹਿ ਜਾਵੇ, ਰਾਤ ਦਾ 1:30 ਵਜ ਜਾਵੇ, 2 ਵਜ ਜਾਣ, ਸਫ਼ਰ ਹੋਵੇ ਪ੍ਰਵਾਹ ਨਹੀਂ, ਪਰ ਦਰਸ਼ਨਾਂ ਬਿਨਾਂ ਅਤੇ ਬਾਣੀ ਦੇ ਨਿਤਨੇਮ ਤੋਂ ਬਿਨਾਂ ਨਹੀਂ ਰਹਿ। ਸੋ ਉੱਥੇ ਇਹ ਗੱਲ, 2 ਕੋਠੀਆਂ ਪਹਿਲੇ ਤੇ ਦੂਸਰਾ ਭਾਗ ਮੰਗਾ ਕੇ ਸਰਾਣੇ ਵੱਲ ਰੱਖ ਕੇ ਉੱਚਾ, 2-3 ਫੁੱਟ ਉੱਚਾ ਆਪਣੇ ਆਸਣ ਤੋਂ ਪਾਠ ਸੁਣਨਾ ਡਾਕਟਰ ਦੇ ਆਉਣ ਤੋਂ ਪਹਿਲਾਂ, ਤੇ ਫਿਰ ਆਪ ਕਰਨਾ। ਫਿਰ ਕਹਿੰਦੇ ਹੁਣ ਸ਼ਾਂਤੀ ਆ ਗਈ, ਚੈਨ ਆ ਗਈ। ਤੇ ਕਹਿੰਦੇ ਜੇ ਗੁਰੂ ਕੇ ਦਰਸ਼ਨ ਹੀ ਤਾਂ ਭਾਵਾਂ ਸੈਂਕੜੇ ਸਾਧ ਦਰਸ਼ਨ ਹੋ ਜਾਣ, ਚੰਗੀ ਗੱਲ ਹੈ, ਪਰ ਚੈਨ ਨਹੀਂ ਆਉਂਦੀ। ਉਹਨਾਂ ਦੀ ਨਫ਼ਰਤ ਨਹੀਂ ਸੀ ਕਿਸੇ ਦੀ, ਹੁਣ ਵੀ ਨਫ਼ਰਤ ਨਹੀਂ ਕਿਸੇ ਮਹਾਤਮਾ ਤੇ ਸਾਧੂ ਤੇ, ਪਰ ਹੋਵੇ ਗੁਰੂ ਕਾ ਸਾਧੂ। ਜੇ ਕੋਈ ਕਬਰ ਦਾ ਸਾਧ ਹੈ, ਕੋਈ ਮੜੀ ਦਾ ਸਾਧ ਹੈ, ਕੋਈ ਭੂਤ ਪ੍ਰੇਤ ਦਾ ਸਾਧ ਹੈ, ਕੋਈ ਜੰਤਰੀ ਮੰਤਰੀ ਹੈ, ਕੋਈ ਸੁਹਾਅ ਪਾਉਂਦਾ, ਕੋਈ ਅਭੂਤਾਂ ਨਾਗਾਂ ਵਾਲੇ ਕਈ ਭੱਜੇ ਫਿਰਦੇ ਨੇ, ਤੇ ਕੋਈ ਆਪਣੇ ਆਪ ਦਾ ਹੀ ਸਾਧ ਹੈ, ਮੈਨੂੰ ਮੱਥਾ ਟੇਕੀ ਚਲੋ, ਵਾਹ ਵੀ ਉਹਦਾ ਖੇਤੀ ਹੀ ਨਾ ਕਰੋ, ਹੋਰ ਕਿਸੇ ਕੋਲ ਕਿੱਧਰ ਜਾਣਾ ਜੇ ਭੱਜੇ ਫਿਰੇ, ਮੈਨੂੰ ਮੱਥਾ ਟੇਕੋ। ਸਨ ਟੋਪੀ, ਸਨ ਕੱਪੜੀ, ਜੁੱਤੇ, ਸਨ ਖੁਦਾ, ਮੈਂ ਜੋ ਮਿਲਸਾ ਇੱਡਾ ਵੱਡਾ, ਕਿੰਨੀ ਹੈਰਾਨਗੀ ਦੀ ਗੱਲ। ਉਹੋ ਜਿਹਾ ਜੇ ਕੋਈ ਮਿਲ ਜਾਵੇ ਤਾਂ ਉਹਦੇ ਅੱਗੇ ਭਲਾ ਕੋਈ ਸਿੱਖ ਚੁੱਕਣ ਲੱਗਾ, ਅਣਖ ਤੇ ਗੈਰਤ ਵਾਲਾ। ਸਬੱਬੀ ਉਹ ਆ ਗਿਆ ਤੇ ਹੋ ਗਿਆ ਮਿਲਦਾ, ਆਪ ਹੀ ਗੱਲ ਤੋੜ ਦਿੱਤੀ। ਮੈਨੂੰ ਅੱਖਰ ਵੀ ਹਾਸਰਾਸੇ ਨਾਲ ਕਹਿੰਦੇ ਕਿ ਮਾਸੀ ਦੇ ਪੁੱਤਾਂ ਨੂੰ ਗੱਲ ਸੁਣਾ। ਮੈਂ ਕਿਹਾ ਮੈਂ ਸੁਣਾਉਂਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਜਦੋਂ ਬਹਿ ਗਿਆ ਉਦੋਂ ਕਥਾ ਸੁਣਾਵਾਂਗਾ। ਨਹੀਂ ਇਹ ਤਾਂ ਗੱਲ ਛੇੜ, ਮੇਰਾ ਜੀ ਨਾ ਕਰੇ ਗੱਲ ਕਰਨੀ, ਉਹੀ ਤਾਂ ਛੇੜ। ਮੈਂ ਕਿਹਾ ਤੁਸੀਂ ਕਰ ਦਿਓ, ਫਿਰ ਕਰਦਿਆਂ ਕਰਦਿਆਂ ਗੱਲਾਂ ਇੱਕ ਐਸੀ ਗਲਤ ਗੱਲ ਉਹਦੀ ਜਵਾਨ ਤੋਂ ਨਿਕਲੀ, ਉਸੇ ਮੇਰੇ ਬੜਾ ਚਿੱਤ ਬੁਖਲਾ ਗਿਆ। ਅਖੇ ਪਹਿਲੇ ਪਾਤਸ਼ਾਹ ਤੇ ਭਗਤ ਕਬੀਰ ਜੀ ਬਸ ਕਈ ਬੱਚੇ ਨੇ, 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਜੀ ਨੂੰ ਤਾਂ ਮੈਂ ਅਗਲੇ ਅੱਖਰ ਆਪਣੀ ਜ਼ਬਾਨੋਂ ਨਹੀਂ ਕਹਿੰਦਾ, ਉਹਦੀ ਜ਼ਬਾਨ ਦੇ ਅੱਖਰ ਕਹਿਣ ਲੱਗੇ ਵੀ ਮੈਨੂੰ ਬੜਾ ਸੰਕੋਚ ਆਉਂਦਾ। ਅਖੇ ਮਾਇਆ ਦੇ ਗ੍ਰਸੇ ਗਏ, ਲੜਾਈਆਂ ਝਗੜੀਆਂ। ਸੋ ਮੈਂ ਇਹੀ ਉਸ ਮੌਕੇ ਤੇ ਕਹਿ ਸਕਿਆ, ਅੱਗੋਂ ਚੁੱਪ ਹੋ ਗਿਆ। ਮਗਰ 2-3 ਵਾਰੀ ਮਿਲਦਾ ਯਤਨ ਕੀਤਾ, ਮੈਂ ਪਾਸਾ ਵੱਟ ਜਾਂਦਾ, ਫਿਰ ਅਖੀਰ ਖੜਕਾ ਕੇ ਕਹਿ ਵੀ ਦਿੱਤਾ, ਕਹਾਉਣਾ ਹੈ ਸਿੰਘ ਕਿ ਤੇਰੇ ਨਾਲ ਦੇ ਸਾਰਿਆਂ ਦੀਆਂ ਦਾੜੀਆਂ ਮੁੰਨੀਆਂ, ਇਹ ਕਿੱਧਰ ਦੀ ਸਿੱਖੀ ਹੈ ਤੇ ਕਿੱਧਰ ਦਾ ਮਹਾਤਮਾ ਪੁਣਾ ਹੈ, ਅਖੇ ਜਿਹਦੀ ਵੀ ਸਿੱਧੀ ਬੜੀ ਹੈ। ਪਰ ਚੱਕੀ ਫਿਰ ਮੈਨੂੰ ਕੀ ਲੋੜ ਤੇਰੀ ਵੀ ਸਿੱਧੀ ਦੀ, ਗੁਰੂ ਕਾ ਸਿੱਖ ਤਾਂ ਕਿਉਂ ਨਹੀਂ। 4 ਪਦਾਰਥ ਆਖੀਆਂ ਨਾ ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਰਿੱਧ ਸਿੰਘ ਸਾ ਮੋਹ ਹੈ ਨਾਮ ਨਾ ਵਸੈ ਮਾਨਿਆ। ਇਹਦੀਆਂ ਸਿੱਧੀਆਂ ਸਿੱਖ ਵਾਸਤੇ ਕੋਈ ਵੱਡੀ ਗੱਲ ਹੈ, ਗੁਰੂ ਕਾ ਸਿੱਖ ਚਾਹੁੰਦਾ ਹੀ ਨਹੀਂ, ਇੱਛਾ ਹੀ ਨਹੀਂ ਮਨ ਵਿੱਚ, ਪਰ ਗੁਰੂ ਕੀ ਮਿਲਦਾ ਨਹੀਂ ਸੁਣਨੀ। ਸੋ ਗੁਰੂ ਪਿਆਰਿਓ, ਗੁਰੂ ਕੇ ਸਿੱਖ ਦਾ ਮਨ ਕਦੇ ਵੀ ਗੁਰੂ ਕੇ ਸ਼ਬਦ ਤੋਂ ਪਾਸੇ ਜੇ ਚਲਾ ਗਿਆ ਤਾਂ ਸਿੜਕ ਜਾਂਦਾ, ਹੋਰ ਹੀ ਕਈ ਤੁਰ ਪਏ ਨਵੇਂ ਨਵੇਂ, ਜੇ ਆਪਣੇ ਨਾਲ ਜਿਹਨਾਂ ਦੇ ਨਾਲ ਰੁੱਤ ਪਏ ਤਾਂ ਲਿਬਾਸ ਥੋੜਾ ਜਿਹਾ ਹੋਰ ਬਦਲ ਲਿਆ, ਹੁਣ ਲਿਬਾਸ ਬਦਲਣ ਤੋਂ ਬਾਅਦ ਫਿਰ ਅਗਾਂਹ ਵਧੇ। ਸਿੰਘ ਤਾਂ ਜਿਹੜੇ ਨੇ ਉਹਦਾ ਕਹਿੰਦੇ ਅਸੀਂ ਮਾਈਆਂ ਨੂੰ ਵੀ ਜੁੜੇ ਕਰਵਾ ਦੇਣੇ ਨੇ, ਠੀਕ ਆ। 10ਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਪੁਰਖ ਨਾਰੀ ਤੇ ਜੋ ਪੁਰਖ ਕਰਾਵੇ, ਨਾਰੀ ਤੇ ਜੋ ਪੁਰਖ ਕਰਾਵੇ, ਮਾਈਆਂ ਨੂੰ ਵੀ ਬੰਦੇ ਬਣਾ ਦਿੱਤਾ, ਪ੍ਰਤੱਖ ਬਣਾਇਆ ਕਿ ਨਹੀਂ 10ਵੇਂ ਪਾਤਸ਼ਾਹ ਜੀ ਨੇ, ਹੌਲੇ ਛਕਾਉਣਾ ਅੰਮ੍ਰਿਤ ਘੜੀ ਨੂੰ। ਇਹ ਤਾਂ ਹੈ ਹੀ ਇਹਨੂੰ ਪਤਾ ਕਿ ਜਿਹੜਾ ਗ੍ਰਿਸ਼ਤੀ ਹੈ ਉਹ ਘਰ ਵਾਲੀ ਤੋਂ ਬਿਨਾਂ ਅੰਮ੍ਰਿਤ ਨਹੀਂ ਛਕ ਸਕਦਾ, ਦੋਵੇਂ ਇਕੱਠੇ ਛਕਣ। ਗ੍ਰਿਸ਼ਤ ਗੱਡੀ ਦੇ 2 ਪਹੀਏ, ਇੱਕ ਟੁੱਟਾ ਭੱਜਿਆ, ਇੱਕ ਸਾਫ ਗੱਡੀ ਨਹੀਂ ਚੱਲਣੀ, ਕੁਆਰਿਆਂ ਤੇ ਇਕੱਲਿਆਂ ਨੇ ਛਕਣਾ ਹੀ ਹੈ। ਕਿਆ ਚਮਚੇਤ ਕਿਸੇ ਦੇ ਘਰ ਵਾਲਾ ਕੋਈ ਚੜ੍ਹਾਈ ਕਰ ਗਿਆ ਰੱਬ ਦੇ ਨੇਤ ਅਨੁਸਾਰ, ਉਹ ਅਲੱਗ ਚੀਜ਼ ਹੈ। ਨਿਯਮ ਜੋ ਬੇਨਤੀ ਕਰ ਰਹੇ ਹੈ, ਸਿੰਘ ਜਦੋਂ ਅੰਮ੍ਰਿਤ ਛਕਣ ਲੱਗੇਗਾ, ਬੁੱਕ ਵਿੱਚ ਅੰਮ੍ਰਿਤ ਪਵੇਗਾ, 5 ਪਿਆਰਿਆਂ ਵੱਲੋਂ ਹੋਵੇਗਾ ਹੁਕਮ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਿੰਘ ਨੇ ਤਾਂ ਅੰਮ੍ਰਿਤ ਛਕ ਲਿਆ ਤੇ ਹੁਣ ਸਿੰਘਣੀ ਆ ਗਈ ਹੈ ਮਗਰੇ,
انہوں نے اسے اتنا سنگھ کہتے ہیں ان یہ نہیں آتے بول واحگرو جی کی خالسی گرو پیارے خیال کرو اسے کیا کہنا واحگرو جی کی خالسی نہیں ناری پہ جو پورف کراو بخشش کی تھی استریوں تو بندے بنا دیتے سنگھ بنا دیتے اج کل دیکھ سنے رہے وہ بندیاں کہتا پگا لا دو وپارا کے سر سے سجاؤ ٹاکیاں نہیں مر لو سر سے ابھی پھر جوڑے نہ کرو پچھان سر کھلا لو پچھان سر کھلا لو پھر بندیاں تو جنانیاں بنا شروع ہو گئے اج کل کے سال تو سر وہاں مگر لگ پو منا مگر کڑے بھی لا دو کرپانہ بھی نہ پاؤ پھر اچھے ہور کی اچھے گرمنتر بھی بدل گیا گرمنتر بدل گیا تین چار مہینے ہو سنیا گرمنتر بدل گیا ہے پھر جی ہو چھ مہینے کتنے رب ہی بدلا بیٹھے تو پھر کی کریں گے کہ رب ہی نہ بدل جانا ہو یہو جی پخنڈ کے مگر کدے بھی گرو کے سکھوں نہیں لگنا یہ بھلیکے پی سکتے ہیں اور اس گر سکھ نہیں جس کا اور آس کا ترتی بانی انہوں پلا کوئی کدھر لے جائے گرو کی بانی پہ جس کا نشچا ہے انہوں کوئی پرم بھلیکا نہیں پی سکتا اسی کر کے سچے پاتشاہ جی اگاں چارے صاحبزادے اپنے ہاتھی شہید کروا دیتے بلکہ یہ نہ کہ مالکی کرن کہ اسی گرو کے صاحبزادے اسی گرو ہیں جان بوجھ کے سب کوٹ کبر پائے نے آپ اپنی مرضی نال یہ ساڈی ماتا اجیت کور جی جنہوں جوگا ویاس چاہیا حضور کہہ لگے اجیت کور جی لوڑ نہیں سی اج کل جی حضور کہہ رہے کہ جوگیاں بڑا کچھ اتنے اوستھا اچھی ہوں یہ لوگ ہوں سکھا دیں ساری ماتا جی اگے بٹھا کے دسم پاتشاہ جی کہن لگے سرت جوڑو گرمنتر کہ لگے سجی سرت تھانی اتان لجاؤ سواس کبھی تھانی تھان کرو کہہ رہے ہیں اسی طرح ہی ہو رہا ادھر ادھر کیا کٹی کھل گئی اتان کرو سواسان دھیان لگا دسم دوار کھل گیا انہیں این گل بس واجے گاجے نے کدے سنی جاؤ اور کہ واجے سنتے ہیں ہزور کہیں گے وج کدے ہٹ جان گے کدے وج پہن گے پھر اگے جا کے کوئی تمہیں آنند ہے کہ آنندتا کوئی نہیں کہ اجیت کور جیسے دسم دوار سرت پوجی ہے اتنے واحگرو منتر سرت جوڑ ہو واحگرو منتر اتنے بھی واحگرو منتر سرت جوڑ نہیں پائی ہزور کہیں گے اتنے بھی واحگرو منتر سرت جوڑو تو شبد گرو سرت تو چیلا پھر شبد سرت کی نیم رکھائے شبد سرت پاو ساگر تریا نانک نام وکھان کرامات آنی سی انتر جانتا آگے بھی دیں سی آ گئی دسم دوار چ پر من نرمل نہیں دسویں دوار پرم پرم آو موڑا وارو وار شبد تو بنا من نرمل نہیں پر ماتا جی اوٹ ساری ماتا اوٹ شبد ہی دیتی ہوں انتر جانتا پتا لگ گیا کہ اتنے تو جنگ ہو گئی انندپور صاحب تک چھڑ دینا خالصے کی بےنتی کروں تو صاحبزادے شہید ہو جانے دو